ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ ਤੀਜਾ ਬ੍ਰਹਮ ਬਿੰਦ ਤਿਸ ਦਾ ਬ੍ਰਹਮਤ ਰਹਿ ਇਕ ਸ਼ਬਦ ਲਿਵਲਾਏ ਨਵ ਨਿਧੀ ਅਠਾਰਹ ਸਿੱਧੀ ਪਿੱਛੇ ਲੱਗੀਆਂ ਫਿਰ ਜੋ ਹਰ ਹਿਰਦੈ ਸਦਾ ਵਸਾਏ ਬ੍ਰਹਮ ਬਿੰਦ ਤਿਸ ਦਾ ਬ੍ਰਹਮਤ ਰਹਿ ਇਕ ਸ਼ਬਦ ਲਿਵਲਾਏ ਨਵ ਨਿਧੀ ਅਠਾਰਹ ਸਿੱਧੀ ਪਿੱਛੇ ਲੱਗੀਆਂ ਫਿਰ ਜੋ ਹਰ ਹਿਰਦ ਸਦਾ ਵਸਾਏ ਬਿਨ ਸਤਗੁਰ ਨਾਉ ਨਾ ਪਾਈਐ ਬੁਝੋ ਕਰ ਵਿਚਾਰ ਨਾਨਕ ਪੂਰੇ ਭਾਗ ਸਤਗੁਰ ਮਿਲੈ ਸੁਖ ਪਾਏ ਜੁਗ ਚਾਰ ਮਹੱਲਾ ਤੀਜਾ ਕਿਆ ਗਬਰੂ ਕਿਆ ਬਿਰਦ ਹੈ ਮਨ ਮੁਖ ਤ੍ਰਿਸ਼ਨਾ ਭੁੱਖ ਨਾ ਜਾਏ ਗੁਰਮੁਖ ਸ਼ਬਦ ਰਤਿਆ ਸੀਤਲ ਹੋਏ ਆਪ ਗਵਾਏ ਅੰਦਰ ਤ੍ਰਿਪਤ ਸੰਤੋਖਿਆ ਫਿਰ ਭੁੱਖ ਨਾ ਲੱਗਿਆ ਨਾਨਕ ਜੇ ਗੁਰਮੁਖ ਕਰੇ ਸੋ ਪਰਵਾਨ ਹੈ ਜੋ ਨਾਮ ਰਹੇ ਨਿਵਲਾਏ ਪੌੜੀ ਹਾਂ ਬਲਿਹਾਰੀ ਤਿੰਨ ਕੋ ਜੋ ਗੁਰਮੁਖ ਸਿੱਖਾ ਜੋ ਹਰ ਨਾਮ ਧਿਆਏਂਦੇ ਤਿੰਨ ਦਰਸ਼ਨ ਪਿਖਾ ਸੁਣ ਕੀਰਤਨ ਹਰ ਗੁਣ ਰਵਾ ਹਰ ਜਸ ਮਨ ਲਿਖਾ ਹਰ ਨਾਮ ਸਲਾਹੀ ਰੰਗ ਸੋ ਸਭ ਕਿਲ ਵਿਖ ਕ੍ਰਿਖਾ ਤਨ ਧਨ ਸੁਹਾਵਾ ਸੋ ਸਰੀਰ ਥਾਨ ਜਿੱਥੇ ਮੇਰਾ ਗੁਰ ਧਰੇ ਵਿਖਾ ਹਰ ਨਾਮ ਸਲਾਹੀ ਰੰਗ ਸੋ ਸਭ ਕਿਲ ਵਖ ਕ੍ਰਿਖਾ ਤਨ ਧਨ ਸੁਹਾਵਾ ਸੋ ਸਰੀਰ ਥਾਨ ਹੈ ਜਿੱਥੇ ਮੇਰਾ ਗੁਰ ਧਰੇ ਵਿਖਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਵਾਹਿਗੁਰੂ ਸਾਹਿਬ ਜੀਓ ਜਿਉਂ मुख बानी ब्रह्म है शब्द मिलावा होए कहां बुद्ध प्रभ तुच्छ हमारी बरन सके मेहमा जो तिहारी हम न सकत कर सिफत तुम्हारी आप ले हो तुम कथा सुधारी आप ले हो तुम कथा सुधारी डिठे सबे थाव नहीं तुद जे बद हो पुरख विधाता ता तू सोहिया वसदी सगन अपार अनूप रामदास पुर हर हां नानक कसमल जाहे नाय रामदास सार अमृत सर सतगुर सतवादी अमृत सर सतगुर सतवादी जितना तै कौआ हंस हो है जितना तै कौआ हंस हो है गुर सिंघासन ते प्रकाशमान शतर चवर तख दे मालिक शब्द गुरु धन गुरु धन धन श्री गुरु ग्रंथ साहिब जी महाराज जी दे अमृत वेले सचखंड श्री हरिमंदर साहिब जी विखे प्रकाशमान हुंदे आं आए अज दे पावन हुक्म नूं इस समय आप जी ने गुरुद्वारा मंजी साहिब दीवान हाल श्री अमृतसर साहिब जी दे इस पावन दर तों श्रवण करना कीता साहिब दी असीस लैण लई धन गुरु रामदास पातशाह जी दे दर दियां बरकतां लैण लई धन गुरु ग्रंथ साहिब जी दियां रहमतां प्राप्त करन लई गुरु चरणां विच जुड़ बैठे समूह गुरु सवारियां नूं तथा पीटीसी चैनल राही अपने अपने घरां विच जुड़ बैठे समूह गुरु सवारियां नूं दासरे वल्लों हथ जोड़ अदब अते सत्कार सहित चंद शब्द गुरमत विचारां दे सांझे करन तों पहलां कलगीधर दशमेश पातशाह जी दी असीस प्रदान करन हारी बख्शिश नाल झोली भरन हारी पावन फतेह नाल सारे सांझ पाओ ते प्यार विच भर के आखो जी वाहिगुरु जी का खालसा वाहिगुरु जी की फतेह। अज दे ए पावन हुक्म नूं जो आप जी ने हुने हुने सत्कारयोग भाई साहब जी दी पावन रसना तों पाठ रूप विच श्रवण कीता है ए पावन हुक्म श्री गुरु ग्रंथ साहिब जी महाराज जी दे 649 अंग तों आरंभ हो के 650 अंग तक यह संपूर्ण होया शब्द है। साहिब दी रहमत नाल इस पावन हुक्म दे दो श्लोक ने जो गुरु अमरदास पातशाह जी उच्चारण किते ने चूंकि वार दा संबंध पौड़ी नाल हुंदा है ਇਹ ਪੌੜੀ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਬਖਸ਼ਿਸ਼ ਕੀਤੀ ਹੋਈ ਹੈ। ਆਓ ਸਾਹਿਬ ਰਹਿਮਤ ਕਰਨ ਇਸ ਪਾਵਨ ਸ਼ਬਦ ਨੂੰ ਸੁਣਨ ਲਈ ਦੀ ਕਰਤੇ ਦੀ ਕਿਰਪਾ ਚਾਹੀਦੀ ਹੈ। ਮੈਂ ਤਾਂ ਇਹ ਕਹਿ ਲਈਵਾਂ ਇਸ ਸੰਗਤ ਵਿੱਚ ਬੈਠਣ ਲਈ ਵੀ ਉਸ ਦੀ ਕਿਰਪਾ ਤੋਂ ਬਿਨਾਂ ਨਹੀਂ ਬੈਠਿਆ ਜਾ ਸਕਦਾ। ਮਾਲਕ ਨੇ ਪਹਿਲੀ ਕਿਰਪਾ ਕੀਤੀ ਸਾਨੂੰ ਮਨੁੱਖਾ ਤਨ ਦਿੱਤਾ, ਦੂਜੀ ਕਿਰਪਾ ਕੀਤੀ ਸਾਨੂੰ ਧਰਮ ਦੇ ਮਾਰਗ ਦੇ ਕਦਮ ਉਠਾਵਣ ਦੀ ਅੰਦਰ ਪ੍ਰੇਰਣਾ ਦੇ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਸੰਗਤ ਵਿੱਚ ਲਿਆਮਣਾ ਕੀਤਾ, ਤੀਜੀ ਬਖਸ਼ਿਸ਼ ਕੀਤੀ ਅਕੇਲਾ ਬੈਠੇ ਹੀ ਨਹੀਂ ਅਕੇਲਾ ਮੱਥਾ ਟੇਕ ਕੇ ਹੀ ਨਹੀਂ ਚਲੇ ਗਏ बल्कि गुरु के शब्द की सांझ करने लई इस पावन शब्द की सांझ विच भी आप जी ने बड़े भाव नाल ते बड़ी एकाग्रता नाल पावन हुक्म नू जिथे पाठ रूप विच श्रवण करना कीता ये भी मेरे मालक की कृपा है। पर अकेला सुनिया ही कई बारी जिंदगी नहीं बदलता, चूंकि सबसे ऊपर गुर शब्द विचार उस गुरु के शब्द दी विचार श्रवण करन दी भी ते मेरे मालक दी कृपा बन आई। मैं कह लेवा जे इस शरीर दे अंदरों शब्द विचारन दे लई मेरे मालक ने कोई बख्शिश कीती है ते ए भी सच है भी शब्द सुनन दे लई भी मालक दी ही कृपा बन आई है। आओ साहिब दी कृपा प्राप्त करदे आं जिथे अज असां पावन हुक्म दी विचार नू प्रथम श्रवण करना है उथे अज श्री अमृतसर साहब जी दे इस पावन नगरी दा स्थापना दिवस भी अज है। उस पावन श्री अमृतसर साहब जी दे इस स्थापना दिवस नाल संबंधित भी चंद विचारां सा श्रवण करनी है। आओ साहब रहमत करन शब्द विचार आरंभ करन तो पहला एक बारी अपने भले लई ते सर्वत दे भले लई सारे बोलो सतनाम वाहे गुरु वाहे गुरु वाहे गुरु।
सतनाम श्री वाहे गुरु साहिब जी। सलोक महला तीजा। ब्रह्म बिंद तिसदा ब्रह्मत रह एक शब्द लिव लाए।
ब्रह्म बिंदे तिसदा ब्रह्मत रह एक शब्द लिव लाए। जेड़ा ब्रह्म नू जाने जेड़ा ब्रह्म दा अनुभव करे समझ लेना उस दा असली ब्राह्मण पुना कायम रहिंदा। जात नाल ब्राह्मण दी गल पूरी नहीं हुंदी। मैं एक बेनती करांगा अगर जात उची होवे जन्म ब्राह्मण घराने दा होवे ते हंकार विच भर जाए कि मैं हां मैं ब्राह्मण हां मैं उच्च जात वाला हां समझ लेना जात ते बड़ी उची सी पर अंदर जोत नू नहीं जान सकिया इस करके उसका कह लीए ब्राह्मण पुना प्रवान नहीं। इस करके भगत कबीर जी नू कहना पिया जात का गर्भ ना करियो कोई ब्रह्म बिंदे। सो ब्राह्मण होई जात का गर्भ ना कर मूर्ख गवारा इस गर्भ ते चले बहुत हंकारा। ये कहना पिया भी तुम कत ब्राह्मण हम कत सूद। तुम कत ब्राह्मण कितों दे ब्राह्मण असी कितों दे शूदर। हम कत लोहू तुम कत दूध। मेरे शरीर नू पछ के वेखिए ते ओही खून निकलेगा जेड़ा तेरे शरीर नू पखिया ओही खून निकलेगा। तेरे विचों दूध नहीं निकलना मेरे विचों खून नहीं निकलना ए सच है। जो तुम ब्राह्मण ब्राह्मणी जाया तो आन बाट काहे नहीं आया। जन्म लैन दा तेरा भी तरीका ओ मेरा भी तरीका ओ गल जन्म दी नहीं गल कर्म दी है। कर्म कैसे ने अगर कोई ब्राह्मण बिंदे ए ब्रह्म नू जाने भी ब्रह्म दी से ब्रह्म सुनिए एक एक वखानी है आत्म पसारा करनहारा प्रभ बिना नहीं जानी है। अंदर अनुभव होवे भी तमाम व्यापक ब्रह्म है अते उस ब्रह्म विच ए जन है ते जन विच ओ ब्रह्म है। ब्रह्म में जन जन में पार ब्रह्म एक है आप नहीं कछ भरम। इंज जो ब्रह्म दी विचार करे उस दा ब्राह्मण पुना कायम रहिंदा एक शब्द नाल लिव जोड़ लैंदा ਧਿਆਨ ਹੋਰ ਹੋਰ ਪਾਸੇ ਨਹੀਂ ਜਾਂਦਾ। ਇਹ ਕਹਿ ਲਈਏ ਇੱਕੋ ਵਾਹਿਗੁਰੂ ਨਾਮ ਨਾਲ ਉਹ ਜੁੜਿਆ ਹੋਇਆ ਵਾਹਿਗੁਰੂ ਵਿੱਚ ਵਲੀਨ ਰਹਿੰਦਾ, ਸਮਝ ਲੈਣਾ ਉਸਦਾ ਬ੍ਰਾਹਮਣ ਪੁਨਾ ਕਾਇਮ ਹੈ ਜੀ।
ਨਵ ਨਿਧੀ 18 ਹੈ ਸਿੱਧੀ, ਪਿੱਛੇ ਲੱਗੀਆਂ ਫਿਰ ਜੋ ਹਰ ਹਿਰਦੈ ਸਦਾ ਵਸਾਏ।
ਅਗਰ ਕੋਈ ਹਿਰਦੇ ਵਿੱਚ ਸਦਾ ਵਾਹਿਗੁਰੂ ਨੂੰ ਵਸਾਈ ਰੱਖੇ, ਹਰ ਵੇਲੇ ਅੰਦਰ ਦੇ ਧਿਆਨ ਵਿੱਚ ਵਾਹਿਗੁਰੂ ਨਾਲ ਜੁੜਿਆ ਫਿਰੇ, ਤੈਨੂੰ ਦੁਨੀਆਂ ਦੀ ਵੀ ਕੋਈ ਕਮੀ ਨਹੀਂ ਰਹਿ ਜਾਏਗੀ। ਨਵ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰ। ਭਗਤ ਕਹਿੰਦਾ ਮੈਨੂੰ 9 ਨਿਧੀਆਂ ਨਹੀਂ ਚਾਹੀਦੀਆਂ, ਰਿੱਧ ਸਿੱਧ ਅਵਰਾ ਸਾਧ। ਉਹ ਕਹਿੰਦਾ ਮੈਂ ਨਿਧੀਆਂ ਤੇ ਸਿੱਧੀਆਂ ਪ੍ਰਾਪਤ ਕਰਨ ਲਈ ਮਨੁੱਖਾ ਜਨਮ ਹਾਸਲ ਨਹੀਂ ਕੀਤਾ, ਪਰ ਫਿਰ ਵੀ 9 ਨਿਧੀਆਂ 18 ਸਿੱਧੀਆਂ ਉਸ ਦੇ ਪਿੱਛੇ ਲੱਗੀਆਂ ਫਿਰਦੀਆਂ ਜਿਨ੍ਹਾਂ ਨੇ ਹਿਰਦੇ ਵਿੱਚ ਵਾਹਿਗੁਰੂ ਨੂੰ ਵਸਾ ਲਿਆ। ਇਹ ਸੱਚ ਹੈ, ਕੁੱਲ 18 ਸਿੱਧੀਆਂ ਨੇ, ਪਰ ਥੋੜ੍ਹੀ ਬਾਤ ਧਿਆਨ 'ਚ ਰੱਖਣਾ। ਮੇਰੇ ਸਾਹਿਬ ਦਾ ਕਥਨ ਹੈ, ਚਾਰ ਪਦਾਰਥ ਅਸ਼ਟ ਮਹਾਂ ਸਿੱਧ, ਕਾਮ ਧੇਨ ਪਾਰ ਜਾਤ ਹਰ ਹਰ ਰੁੱਖ। ਚਾਰ ਪਦਾਰਥ ਧਰਮ ਅਰਥ ਕਾਮ ਤੇ ਮੋਖ, ਅਸ਼ਟ ਮਹਾਂ ਸਿੱਧ। ਇੱਥੇ ਕਿਹਾ 8 ਮਹਾਂਸਿੱਧੀਆਂ, ਚੂੰਕਿ ਕੁੱਲ ਨੇ 18, ਭੁਲੇਖਾ ਨਾ ਖਾਣਾ ਵੀ ਇੱਥੇ 8 ਕਿਉਂ ਆਖੀਆਂ ਨੇ, ਇੱਧਰ 18 ਕਿਉਂ ਲਿਖੀਆਂ ਨੇ, ਮੈਂ ਵੇਰਵਾ ਦੇਣ ਲੱਗਾ। ਇੱਥੇ ਲਿਖਿਆ ਅਸ਼ਟ ਮਹਾਂ ਸਿੱਧ, 8 ਨੇ ਮਹਾਂਸਿੱਧੀਆਂ ਵੱਡੀਆਂ ਸਿੱਧੀਆਂ ਤੇ 10 ਨੇ ਛੋਟੀਆਂ। ਉਹ ਜਿਹੜੀਆਂ 8 ਵੱਡੀਆਂ ਸਿੱਧੀਆਂ ਨੇ, ਮਹਾਨ ਕੋਸ਼ ਦੇ ਲਿਖਾਰੀ ਭਾਈ ਕਾਨ ਸਿੰਘ ਜੀ ਨਾਭਾ ਨੇ ਵੇਰਵਾ ਵੀ ਦਿੱਤਾ, ਅਣਮਾ ਮਹਿਮਾ ਗਰਮਾ ਲਗਮਾ ਪ੍ਰਾਪਤੀ ਪ੍ਰਕੰਮਯ ਇੱਛੀਅਤਾ ਤੇ ਵਿੱਛੀਅਤਾ। ਇਹ 8 ਨੇ ਵੱਡੀਆਂ, ਭਾਵ 18 ਦੀਆਂ 18 ਸਿੱਧੀਆਂ ਹਿਰਦੇ ਵਿੱਚ ਰੱਬ ਵਸਾਉਣ ਵਾਲੇ ਦੇ ਮਗਰ ਮਗਰ ਤੁਰੀਆਂ ਫਿਰਦੀਆਂ ਹਨ ਜੀ।
ਬਿਨ ਸਤਿਗੁਰ ਨਾਉ ਨਾ ਪਾਈਐ, ਬੁੱਝੋ ਕਰ ਵਿਚਾਰ।
ਹੁਣ ਗੱਲ ਇਹ ਹੈ ਵੀ ਹਿਰਦੇ ਵਿੱਚ ਨਾਮ ਕਿਵੇਂ ਵੱਸ ਸਕਦਾ? ਆਪਣੇ ਯਤਨ ਨਾਲ ਨਹੀਂ, ਬਿਨ ਸਤਿਗੁਰ ਨਾਉ ਨਾ ਪਾਈਐ, ਬੁੱਝੋ ਕਰ ਵਿਚਾਰ। ਭਾਵੇਂ ਧਰਮ ਦੀ ਦੁਨੀਆਂ ਤੇ ਲੋਕ ਚੱਲ ਪੈਂਦੇ ਨੇ, ਪਰ ਜਦ ਤੱਕ ਸਤਿਗੁਰੂ ਦੀ ਸੰਗਤ ਵਿੱਚ ਨਹੀਂ ਆਉਂਦੇ, ਜਦ ਤੱਕ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਗ ਨਹੀਂ ਕਰਦੇ, ਚੂੰਕਿ ਉਤਨੀ ਦੇਰ ਉਸ ਨਾਮ ਨੂੰ ਹਿਰਦੇ ਵਿੱਚ ਵਸਾਇਆ ਨਹੀਂ ਜਾ ਸਕਦਾ। ਇਹ ਤੇ ਗੁਰੂ ਦੀ ਸੰਗਤ ਕਰਦਿਆਂ ਕਰਦਿਆਂ ਗੁਰੂ ਕੀ ਕਰਦੇ ਨੇ, ਸਤਿਗੁਰ ਨਾਮ ਨਿਦਾਨ ਦਿਰੜਾਇਆ। ਗੁਰੂ ਨੇ ਕੀ ਕੀਤਾ, ਬਾਰ ਬਾਰ ਨਾਮ ਦੀ ਗੱਲ ਕੀਤੀ, ਬਾਰ ਬਾਰ ਨਾਮ ਦੀ ਮਹਿਮਾ ਗਾਈ, ਤੇ ਸਿਮਰਨ ਅਭਿਆਸੀਆਂ ਨੂੰ ਪਤਾ ਚੱਲ ਗਿਆ ਵੀ ਨਾਮ ਦੀ ਮਹਿਮਾ ਹੈ ਕੀ ਹੈ, ਨਾਮ ਕੀ ਮਹਿਮਾ। ਸੰਤ ਰਿਦ ਵਸੈ ਤੇ ਸਾਹਿਬ ਕਹਿਣ ਲੱਗੇ, ਜਿਤਨੀ ਦੇਰ ਸਤਿਗੁਰੂ ਦੀ ਸੰਗਤ ਨਹੀਂ ਕਰਦੇ ਉਤਨੀ ਦੇਰ ਨਾਮ ਨੂੰ ਅੰਦਰ ਨਹੀਂ ਵਸਾਇਆ ਜਾ ਸਕਦਾ। ਦੁਨੀਆਂ ਦਾ ਸੰਗ ਕੀਤਾ ਤੇ ਦੁਨੀਆਂ ਅੰਦਰ ਵਸ ਗਈ, ਉਸ ਨਾਮ ਦੇ ਦਾਤੇ ਸਤਿਗੁਰੂ ਦਾ ਸੰਗ ਕੀਤਾ ਤੇ ਅੰਦਰ ਨਾਮ ਵਸ ਗਿਆ। ਬਿਨ ਸਤਿਗੁਰ ਨਾਉ ਨਾ ਪਾਈਐ, ਚੂੰਕਿ ਗੁਰਬਾਣੀ ਵਰਤੀ ਜਗ ਅੰਤਰ, ਗੁਰਬਾਣੀ ਵਰਤੀ ਜਗ ਅੰਤਰ, ਇਸ ਬਾਣੀ ਤੇ ਹਰ ਨਾਮ ਪਾਏਗਾ, ਇਸ ਕਰਕੇ ਬਿਨ ਸਤਿਗੁਰ ਨਾਉ ਨਾ ਪਾਈਐ। ਅੱਜ ਦੀ ਸਾਡੀ ਉਹ ਮਰਿਆਦਾ ਬਣ ਗਈ ਏ ਵੀ ਜਦੋਂ ਦਸਮ ਪਾਤਸ਼ਾਹ ਜੀ ਨੇ 1708 ਵਿੱਚ ਗੁਰਤਾ ਗੱਦੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਦਿੱਤੀ, ਉਸ ਸਮੇਂ ਹੁਕਮ ਕੀਤਾ ਸੀ ਅੱਜ ਤੋਂ ਬਾਅਦ ਕਿਸੇ ਇੱਕ ਵਿਅਕਤੀ ਨੂੰ ਨਾਮ ਦੇਣ ਦਾ ਹੱਕ ਨਹੀਂ। ਅੱਜ ਤੋਂ ਬਾਅਦ 5 ਪਿਆਰੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਖੰਡੇ ਬਾਟੇ ਦੀ ਅੰਮ੍ਰਿਤ ਪੌਹਲ ਛਕਾਉਂਦਿਆਂ ਨਾਮ ਦ੍ਰਿੜ ਕਰਾਉਣਗੇ ਤੇ ਉਸ ਸਮੇਂ ਉਸ ਨਾਮ ਨਾਲ ਜੁੜਿਆ ਹੋਇਆ ਨਾਮੀ ਨਾਲ ਜੁੜ ਜਾਏਗਾ। ਤੂੰ ਬਿਨ ਸਤਿਗੁਰ ਨਾਉ ਨਾ ਪਾਈਐ, ਬੁੱਝੋ ਕਰ ਵਿਚਾਰ। ਇਸ ਗੱਲ ਨੂੰ ਵਿਚਾਰ ਕੇ ਜਾਣਨਾ ਕਰੋ, ਸਮਝੋ ਬੁੱਝੋ ਜੀ।
ਨਾਨਕ ਪੂਰੇ ਭਾਗ ਸਤਿਗੁਰ ਮਿਲੈ, ਸੁਖ ਪਾਏ ਜੁਗ ਚਾਰ।
ਤੀਸਰਾ ਜਾਮਾ ਜੋਤ ਨਾਨਕ ਦੀ ਬੋਲਦੇ ਨੇ, ਐ ਗੁਰੂ ਕੇ ਸਿੱਖੋ ਇਸ ਗੱਲ ਨੂੰ ਜਾਣਨਾ ਕਰੋ कि सतगुरु पूरे भागा वालियां नूं मिलता। थोड़ी कड़ी बन गई ना, पूरे भागा वालियां नूं सतगुरु मिलिया। सतगुरु मिलिया ते नाम मिलिया, नाम मिलिया ते नौ नदियां 18 सदियां मगर मगर ते सारे सुख झोली विच पै गए ते ब्रह्म नूं जानन लग पिया। पर पूरे भाग होण ते सतगुरु मिलदा, सतगुरु मिल जाए ते समझ लैना चारे युगां विच सुख ही सुख भाव सदा लई उस दी जिंदगी दा सुख बन जांदा है जी।
महला तीजा।
इत्थे दूसरा श्लोक आरंभ करदे आं। धन गुरु अमरदास जी फरमान करदे हन जी,
क्या गबरू क्या बिरद है, मन मुख तृष्णा भुख ना जाए।
ये नहीं है भी जवानी विच ही तृष्णा रहिंदी है, ख्वाहिशां रहिंदियां ने। साहब कहन लगे नहीं, क्या गबरू क्या बिरद है। अगर मनमुख है वह भावें जवान होवे ते चाहे बुढ़ापे विच चला जाए, उस दे अंदरों तृष्णा मुकदी नहीं ते तृष्णा मुकदी नहीं ते भुख उसकी जांदी नहीं। ये सच है। पुंडर केस कुसम ते तौले, चिट्टे कौल फुल कमल दिया तो भी होर केस चिट्टे हो जान। पुंडर केस कुसम ते तौले, सपत पताल की बाणी कन्ना विच जिहड़ी आवाज पवे ना, वह बोलन वाला ते कोल खलोता बड़ा उची बोल रहा है, पर उस नूं इन्ना घट सुणदा जिवें सत्तवें पताल चों आवाज आई होवे। ते दूजा भाव यह भी कढ़िया भी जदों जवानी हुंदी सी ते बड़ा उची बोलदा सी, ते बुढ़ापा आ गया ते हुण बोल भी इन्ना क धीमा हो गया जिवें सत्तवें पताल चों आवाज आई होवे। ते बुढ़ापा इतना हो गया। पुंडर केस कुसम ते तौले, सपत पताल की बाणी लोचन श्रम बल बुद्ध नाथी। अखां विचों पानी बहिंदा, शरीर दा बल कमजोर हो गया, दिमाग काम नहीं करदा। लोचन श्रम बल बुद्ध नाथी तां काम पवस मधाणी। अजे भी अंदर काम अपनी मधाणी पाई बैठे। क्या गबरू क्या बिरद है, मनमुख तृष्णा भुख न जाए। मनमुख है ते उस दी तृष्णा ते भुख जांदी नहीं। तृष्णा विरले ही की बुझी है, कोट जोरे लाख करोरे मन न हो रे, परा परा ही को लुझी है। सुंदर नारी अनक प्रकारी, पर ग्रह बिकारी बुरा भला नहीं सुझी है। अनक बंधन माया परमत परमाया, गुण निध नहीं गाया। मन बिखा ही मैं लुझी है, जाकुर कृपा करे जीवत सोई मरे। साध संग माया तरह नानक सो जन दर हार सिजी है। ये तृष्णा संसार विच जवानी विच भी ते बुढ़ापे विच भी सदा कैम रहिंदी है जी।
गुरमुख शब्द रतिया, शीतल हुए आप गवाए।
तृष्णा है ते जानना मनमुख है, मनमुख है ते समझना अंदर तृष्णा है। पर जदो गुरमुख बन जांदा है, गुरु दे सन्मुख होके अपने मन नूं रखदा है, ते फिर गुरमुख शब्दे रतिया। गुरमुख दी निशानी की है, वह वाहिगुरु दे नाम विच रंगिया रहिंदा है, वह गुरु दे शब्द नाल प्यार विच भिजा रहिंदा है, ते फिर शीतल होए आप गवाए। जिहड़ा आपा अंदर हंकार हों बोलदी सी ना, वह हुण अंदरों चली गई। अगे मैं करदा सी, हुण अंदर तू तू करना बन गया। आपा गवाच गया, शीतल हो गया, तृष्णा दी अग अंदरों बुझ गई। हुण सच है बाती सूकी, तेल नखूटा मंदल ना बाजा, नट पै सूता बुझ गई अगन। ना निकसियो धूआं, रव रहा एक अवर नी दूआ। हुण अंदरों तृष्णा दी अग मुक गई, वह अविद्या दी बल दी अग बुझ गई। अंदरों हुण कहन लगे मन शीतल हो गया, आपा गवाच गया है जी।
अंदर त्रिपत संतोखिया, फिर भुख ना लग आए।
अंदरों त्रिपत हो गया, ये नहीं भी उन्हू भोजन की भुख नहीं लगती, मेरा तो नहीं ना खराब हो गया उसका। अंदरों जिहड़ा हिरदा मन अज्ञानता विच भरिया होया, रजदा नहीं सी, हालत यह है
ਕਈ ਵਾਰੀ ਰੋਟੀ ਰੱਜ ਕੇ ਖਾ ਲਈ, ਪੇਟ ਭਰ ਗਿਆ ਪਰ ਖਾਣ ਦੀ ਤ੍ਰਿਸ਼ਨਾ ਅਜੇ ਵੀ, ਤਿਜੋਰੀ ਭਰ ਗਈ ਹੈ, ਧਨ ਬਹੁਤ ਆ ਗਿਆ ਪਰ ਤ੍ਰਿਸ਼ਨਾ ਅਜੇ ਵੀ ਭੁੱਖੀ ਭੁੱਖੀ ਉਹ ਅੰਦਰੋਂ ਨਹੀਂ ਸੀ ਰੱਜਿਆ। ਤੇ ਸਾਹਿਬ ਕਹਿਣ ਲੱਗੇ ਹੁਣ ਗੁਰਮੁਖ ਬਣ ਗਿਆ, ਹੁਣ ਅੰਦਰਲਾ ਆਪਾ ਤ੍ਰਿਪਤ ਹੋ ਗਿਆ, ਹੁਣ ਸੰਤੋਖਿਆ ਗਿਆ, ਇੱਕ ਨਾਲ ਹੁਣ ਉਸ ਦੀ ਲਿਵ ਜੁੜ ਗਈ ਹੈ ਜੀ।
ਨਾਨਕ ਜੀ ਗੁਰਮੁਖ ਕਰੇ ਸੋ ਪਰਵਾਨ ਹੈ, ਜੋ ਨਾਮ ਰਹੇ ਲਿਵ ਲਾਏ।
ਹਜ਼ੂਰ ਕਹਿਣ ਲੱਗੇ ਜਿਹੜੇ ਗੁਰਮੁਖ ਨੇ ਉਹ ਕੁਝ ਕਰਦੇ ਨੇ ਜਿਹੜਾ ਦਾਤੇ ਦੀ ਨਜ਼ਰ ਵਿੱਚ ਤੇ ਗੁਰੂ ਦੀ ਨਜ਼ਰ ਵਿੱਚ ਪ੍ਰਵਾਨ ਹੋ ਜਾਂਦਾ। ਇਹ ਗੱਲ ਥੋੜੀ ਧਿਆਨ ਚ ਰੱਖਿਓ, ਗੁਰਮੁਖ ਜੋ ਕਰਦੇ ਨੇ ਉਹ ਪ੍ਰਵਾਨ ਹੈ। ਇਸ ਦਾ ਮਤਲਬ ਇਹ ਨਹੀਂ ਹੈ ਵੀ ਜੋ ਮਰਜ਼ੀ ਕਰੀ ਜਾਓ ਅਸੀਂ ਗੁਰਮੁਖ ਬਣ ਗਏ ਤੇ ਪ੍ਰਵਾਨ ਹੋ ਜਾਏਗਾ, ਨਹੀਂ। ਗੁਰੂ ਵੱਲ ਮੁੱਖ ਕਰਕੇ ਗੁਰੂ ਦੀ ਆਗਿਆ ਅਨੁਸਾਰ ਕਰਦਾ ਤੇ ਉਹ ਜੋ ਕਰਦਾ ਉਹ ਪ੍ਰਵਾਨ ਹੈ ਦਾਤੇ ਦੇ ਦਰ ਤੇ, ਚੂੰਕਿ ਨਾਮ ਨਾਲ ਉਹਨਾਂ ਦੀ ਲਿਵ ਜੁੜੀ ਹੋਈ ਹੈ ਜੀ।
ਪੌੜੀ ਹਉ ਬਲਿਹਾਰੀ ਤਿੰਨ ਕੌ, ਜੋ ਗੁਰਮੁਖ ਸਿੱਖਾ।
ਵਾਰ ਨਾਲ ਸੰਬੰਧਿਤ ਇੱਥੇ ਪੌੜੀ ਦਾ ਉਚਾਰਨ ਹੋਇਆ। ਧੰਨ ਗੁਰੂ ਰਾਮਦਾਸ ਪਾਤਸ਼ਾਹ ਫਰਮਾਨ ਕਰਦੇ ਨੇ, ਹਉ ਬਲਿਹਾਰੀ ਤਿੰਨ ਕੌ, ਜੋ ਗੁਰਮੁਖ ਸਿੱਖਾ, ਮੈਂ ਉਹਨਾਂ ਤੋਂ ਸਦਕੇ ਸਦਕੇ ਕੁਰਬਾਨ ਕੁਰਬਾਨ ਬਲਿਹਾਰ ਬਲਿਹਾਰ ਜਾਵਾਂ, ਜਿਹੜੇ ਗੁਰੂ ਵੱਲ ਮੁੱਖ ਕਰਕੇ ਜੀਂਦੇ ਨੇ। ਮਨ ਦਾ ਮੁੱਖ ਔਗਣਾਂ ਵੱਲ ਨਹੀਂ ਕਰਦੇ ਅਤੇ ਆਪਣਾ ਧਿਆਨ ਵਾਹਿਗੁਰੂ ਨਾਲ ਜੋੜਦੇ ਹੋਏ ਵਾਹਿਗੁਰੂ ਨਾਲ ਇੱਕਮਿਕ ਰਹਿੰਦੇ ਨੇ। ਐਸੇ ਗੁਰਮੁਖ ਸਿੱਖਾਂ ਤੋਂ ਮੈਂ ਬਲਿਹਾਰ ਬਲਿਹਾਰ ਜਾਂਦਾ, ਚੂੰਕਿ ਉਹਨਾਂ ਦੇ ਅੰਦਰ ਵਾਹਿਗੁਰੂ ਦੀ ਬਖਸ਼ਿਸ਼ ਰਹਿਮਤ ਕੈਸੀ ਹੋ ਜਾਂਦੀ ਹੈ। ਉਹ ਗੁਰਮੁਖ ਦੇ ਲੱਛਣ ਕੀ ਨੇ, ਉਹਨਾਂ ਤੋਂ ਬਲਿਹਾਰ ਬਲਿਹਾਰ ਜਾਣ ਦਾ ਕਾਰਨ ਕੀ ਹੈ, ਅਗਲੀ ਪੰਕਤੀ ਵਿੱਚ ਸ਼ਰਵਣ ਕਰੋ ਜੀ।
ਜੋ ਹਰ ਨਾਮ ਧਿਆਏਂਦੇ ਤਿੰਨ ਦਰਸ਼ਨ ਪਿਖਾ।
ਜਿਹੜੇ ਹਰੀ ਨਾਮ ਧਿਆਉਂਦੇ ਨੇ, ਵਾਹਿਗੁਰੂ ਵਾਹਿਗੁਰੂ ਕਰਦੇ ਨੇ, ਉਹਨਾਂ ਦੇ ਮੈਂ ਦਰਸ਼ਨ ਕਰਾਂ, ਧਿਆਨ ਚ ਰੱਖ ਲੈਣਾ। ਇੱਕ ਉਹ ਨੇ ਜਿਨ ਕੇ ਭੀਤਰ ਹੈ ਅੰਤਰਾ, ਜੈਸੇ ਪਸ ਤੈਸੇ ਉਹ ਨਰਾ। ਇੱਕ ਗੱਲ ਧਿਆਨ ਚ ਰੱਖ ਲੈਣਾ, ਜੋ ਨਾ ਭਜੰਤੇ ਨਰਾਇਣਾ ਤਿਨਕਾ ਮੈਂ ਨਾ ਕਰੋ ਦਰਸ਼ਨਾ। ਜਿਹੜੇ ਵਾਹਿਗੁਰੂ ਜਪਦੇ ਨਹੀਂ ਉਹ ਨਾ ਮੇਰੇ ਮੱਥੇ ਲੱਗਣ। ਸਾਡੀ ਤੇ ਅਰਦਾਸ ਦੇ ਵੀ ਬੋਲ ਨੇ ਨਾ, ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿੱਤ ਆਵੇ। ਉਹ ਭਾਗਾਂ ਵਾਲੇ ਨੇ ਨਾਮ ਧਿਆਉਂਦੇ ਨੇ। ਵਾਹਿਗੁਰੂ ਵਾਹਿਗੁਰੂ ਅੰਦਰ ਦੀ ਸੁਰਤ ਵਿੱਚ ਚੱਲਦਾ। ਧਿਆਵਨ ਦੇ ਅਰਥ ਹੀ ਇਹ ਨੇ, ਅੰਦਰ ਦਾ ਹਿਰਦੇ ਦਾ ਅਰਾਧਨ, ਅੰਦਰ ਦੇ ਧਿਆਨ ਵਿੱਚ ਉਹ ਵਾਹਿਗੁਰੂ ਵਾਹਿਗੁਰੂ ਕਰਦੇ ਨੇ। ਇਹਨਾਂ ਦੇ ਮੈਂ ਦਰਸ਼ਨ ਕਰਾਂ, ਉਹ ਬਹੁਤ ਆਪਣਾ ਜੀਵਨ ਸ੍ਰੇਸ਼ਟ ਬਣਾਈ ਬੈਠੇ ਹਨ ਜੀ।
ਸੁਣ ਕੀਰਤਨ ਹਰ ਗੁਣ ਰਵਾ, ਹਰ ਜਸ ਮਨ ਲਿਖਾ।
ਐਸੇ ਗੁਰਮੁਖ ਜਨਾਂ ਦੇ ਮੁਖ ਤੋਂ ਮੈਂ ਰੱਬ ਦੀ ਸਿਫਤ ਸਲਾਹ ਸੁਣਾ, ਹਰੀ ਦਾ ਕੀਰਤਨ ਸੁਣਾ ਤੇ ਆਪਣੇ ਮਨ ਵਿੱਚ ਹਰੀ ਜਸ ਲਿਖ ਲਵਾਂ। ਚੂੰਕਿ ਹਾਲਤ ਇਹ ਹੈ, ਕਈ ਵਾਰੀ ਹੱਥ ਦੀ ਚੱਲ ਦੀ ਕਲਮ ਨਾਲ ਤੇ ਸ਼ਾਇਦ ਅੱਖਰ ਧਰਮ ਦੇ ਲਿਖ ਲੈ ਜਾਵਣ, ਪਰ ਕਦੀ ਕਦੀ ਐਸੀ ਅਵਸਥਾ ਕਿਸੇ ਦੀ ਬਣਦੀ ਏ ਜਦੋਂ ਅੰਦਰੋਂ ਮਨ ਦੀ ਕਲਮ ਦੇ ਨਾਲ ਅੰਦਰ ਦੀ ਸੁਰਤ ਵਿੱਚ ਵਾਹਿਗੁਰੂ ਨਾਮ ਦੇ ਅੱਖਰ ਲਿਖੇ ਜਾਂਦੇ ਨੇ। ਜੈਸੇ ਮਨ ਲਾਗਤ ਹੈ ਲੇਖਕ ਕੋ ਲਿਖੈ ਬਿਖੈ, ਹਰ ਜਸ ਲਿਖਤ ਨਾ ਤੈਸੋ ਠਹਿਰਾਵੇ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ ਹੱਥਾਂ ਨਾਲ ਤੇ ਲਿਖ ਲਈਦਾ, ਦੁਨੀਆਂ ਦਾ ਲੇਖਾ ਜੋਖਾ ਤੇ ਲਿਖ ਲਈਦਾ, ਪਰ ਨਾਮ ਨਹੀਂ ਅੰਦਰ ਲਿਖਿਆ ਜਾਂਦਾ। ਪਰ ਭਾਗਾਂ ਵਾਲੇ ਨੇ ਉਹ ਜੋ ਗੁਰਮੁਖ ਬਣ ਕੇ ਹਰੀ ਜਸ ਮਨ ਵਿੱਚ ਲਿਖ ਲੈਂਦੇ ਨੇ। ਤੇ ਧੰਨ ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ ਨੇ, ਐਸੇ ਸਿਮਰਨ ਅਭਿਆਸੀਆਂ ਕੋਲੋਂ ਹਰੀ ਦਾ ਕੀਰਤਨ ਸੁਣ ਕੇ ਹਰੀ ਜਸ ਮੈਂ ਮਨ ਵਿੱਚ ਲਿਖ ਲੇਵਾਂ।
ਹਰ ਨਾਮ ਸਲਾਹੀ ਰੰਗ ਸਿਓ, ਸਭ ਕਿਲ ਵਿਖ ਕ੍ਰਿਖਾ।
ਹਰ ਨਾਮ ਸਲਾਹੀ ਰੰਗ ਸਿਓ, ਵਾਹਿਗੁਰੂ ਦੀ ਸਿਫਤ ਸਲਾਹ रंग स्यों करा प्यार नाल भिज के करा उस दे प्रीत विच डुब के वाहिगुरु की सिफत सलाह करा इस नाल सब किल विख किरखा जिन्ने किल विख जिन्ने काले पाप जिन्ने खोटे किते होए औगन वो सारे दे सारे झड़ जान वो सारे दे सारे पापा का खात्मा हो जाए अगर वाहिगुरु के नाम नू प्यार विच भिज के अंदरों जुड़ के मैं वाहिगुरु वाहिगुरु की सिफत सलाह विच जुड़ जावां ते सारे पाप धोते जांदे हन जी।
धन धन सुहावा सो शरीर थानो है जिथे मेरा गुर धरे विखा।
ओ धन है फिर कहंदे ने ओ धन है ओ सुहावा है ओ सोना है ओ शरीर सोना है ओ अस्थान सोना है जिथे मेरा गुरु चरण टिका देवे विखा दे अर्थ ने चरण जिथे मेरा गुरु चरण टिका दे मैं कह लेवा जिस हिरदे विच गुरु के शब्द रूपी चरण टिक जान ओ हिरदा ओ शरीर भी धन है जिहड़ी बाहरली जगह उते अस्थान उते जिथे जाए बह मेरा सतगुरु सोथान सुहावा राम राजे जिथे जिथे मेरे गुरु चरण टिकावन ओ थां भी धन जिस हिरदे विच गुरु दा नाम ते शब्द रूपी चरण टिक जान ओ शरीर भी धनता दे योग ऐसी अज दे पावन हुक्म दी विचार आओ जरा झात मारीए श्री अमृतसर साहब दे अज स्थापना दिवस दी मैं सारिया संगतां नू आरंभक तौर ते ही बहुत बहुत वधाई देवा ए गुरु की नगरी ए रामदासपुर ए गुरु का चक ए श्री अमृतसर जिस ते बख्शिश होई है इस धरती ते अठ गुरु साहबान जी दे चरण पए ने आखो वाहेगुरु 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 वाहेगुरु। सब तो प्रथम गुरु नानक पातशाह जी 1502 ईस्वी विच इस अस्थान ते आए इस धरती ते आए उस समय नगर नहीं सी वसिया चूंकि ननकाना साहब ते इधर भैन का घर है सुल्तानपुर लोधी मेरे साहब का इधर आवना बनना ते इत्थे एक समय आके भाई मरदाना जी भी नाल ने सतगुरु टिके ने फिर 1532 विच भी गुरु नानक पातशाह इस स्थान ते आए ने बाबा बुढ़ा साहब जी आए ते मेरे साहब कहन लगे तोंग पिंड दे लागे कहंदे ने सतगुरां ने टिकाना कीता ते बाबा बुढ़ा साहब नू कहंदे ने ओह पिछे एक बेरियां दे झुंड विच छोटी जी छपड़ी है उथों पानी दा कमंडल भर लियाओ ते बाबा बुढ़ा साहब कहन लगे मैं उथों थोड़ी जी दूरों ही लंघ के आया पातशाह वो छपड़ी सुकी हुई है उस विच पानी नहीं है मैं लगता शायद बहुत बूर जी आ गया होगा नजर नहीं भर के तकिया होगा जा जिवें भी लगा कह लगे पातशाह उस छपड़ी विच पानी नहीं सुकी हुई है। मेरे गुरु नानक पातशाह कह लगे बाबा बुढ़िया वो की गल कर दे तू कहंदा छपड़ी सुकी हुई है ये रहिंदी दुनिया तक जुगो जुग हरी भरी रहन वाली छपड़ी है जाके वेखते सही कहंदे ने कमंडल लिया देखिया ते की है कुंगू जल निर्मल जल बहुत सोहना जल नको नक भरिया पिया कमंडल भर के लै गए ते मेरे साहब ने आखिया सी ए ओ धरती है जिथे रहिंदी दुनिया तक इस जल नाल भी भरी रहेगी इस धरती दे जल नाल ही भरे रहन दी गल नहीं होवेगी इथों नाम ते बाणी दा जल भी सदा भरिया रहेगा। ओ धन गुरु नानक पातशाह जी ने रहमत बख्शिश कीती है कहंदे ने इलाके दा एक सेवक सिख आया उन्हें देखिया कोई महापुरख बैठे ने बंदगी वाले ने बहुत वधिया घरों खीर भी बनाई उसने कड़ाह भी बनाया वधिया सब्जियां प्रसादे पकाए घरवाली ने चूंकि बड़े भाव नाल पति पत्नी सेवा भावना वाले सी आ सतगुरां नू जदों लंगर छकाया ते मरदाना कहंदा वाह बाबा जी इस धरती ते बैठ के ते आनंद आ गया इतना सुंदर भोजन छकया सतगुरु कहन लगे इस धरती तो अकेला लंगर ही नहीं मिलेगा इथों भोग ते मोख दे दोनों भोजन सदा मिलते रहनगे। ਇਹ ਉਹ ਧਰਤੀ ਜਿਸ ਦੇ ਆਰੰਭਕ ਮੁਖੋਂ ਬਚਨ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਨਿਕਲੇ। ਮੈਂ ਬੇਨਤੀ ਕਰਨ ਲੱਗਾ, ਇੱਥੇ ਹੀ ਭਾਈ ਲਹਿਣਾ ਜੀ ਵੀ ਉਸ ਸਮੇਂ ਗੁਰੂ ਅੰਗਦ ਦੇਵ ਜੀ ਦੇ ਰੂਪ ਵਿੱਚ ਨਹੀਂ, ਗੁਰੂ ਨਾਨਕ ਦੀ ਸੰਗਤ ਕਰਨ ਆਉਂਦੇ ਸਨ, ਭਾਈ ਲਹਿਣਾ ਜੀ ਦੇ ਵੀ ਇੱਥੇ ਚਰਨ ਪਏ। ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ ਗੋਇੰਦਵਾਲ ਸਾਹਿਬ ਤੋਂ ਭਾਈ ਸਾਈਂ ਦਿੱਤਾ ਤੇ ਭਾਈ ਸੈਦੋ ਜੀ ਪਹਿਲੀ ਵਾਰ ਲਾਹੌਰ ਆਪਣੇ ਗ੍ਰਹਿ ਲੈ ਕੇ ਗਏ ਤੇ ਧੰਨ ਗੁਰੂ ਅਮਰਦਾਸ ਜੀ ਨੂੰ ਕਹਿੰਦੇ ਨੇ, ਪਾਤਸ਼ਾਹੋ ਅਸੀਂ ਉਸ ਸ਼ਹਿਰ ਵਿੱਚ ਰਹਿੰਦੇ ਹਾਂ ਜਿਹਦਾ ਸ਼ਹਿਰ ਜ਼ਹਿਰ ਭਰਿਆ, ਜਿਹਦਾ ਸ਼ਹਿਰ ਕਹਿਰ ਭਰਿਆ ਹੈ। ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪੈਰ। ਤੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਕਹਿਣ ਲੱਗੇ, ਹਾਂ ਰਹਿੰਦੇ ਤੇ ਲਾਹੌਰ ਸ਼ਹਿਰ ਵਿੱਚੋਂ, ਇਹ ਸ਼ਹਿਰਾਂ ਵਿੱਚੋਂ ਸ਼ਹਿਰ ਇਸ ਪੰਜਾਬ ਧਰਤੀ ਦਾ ਬਹੁਤ ਮੰਨਿਆ ਪਰਮੰਨਿਆ ਸ਼ਹਿਰ ਸੀ। ਇੱਥੇ ਰਾਜਧਾਨੀ ਵੀ ਪੰਜਾਬ ਦੀ ਰਹਿੰਦੀ ਸੀ। ਸੱਚ ਤੇ ਇਹ ਹੈ, ਇਹ ਲਾਹੌਰ ਸ਼ਹਿਰ ਭਾਵੇਂ ਬਹੁਤ ਵਧੀਆ ਆਲਾ ਸ਼ਹਿਰ, ਪਰ ਜਿੱਥੇ ਜ਼ਹਿਰ ਤੇ ਕਹਿਰ ਵਾਪਰੇ ਉਹ ਕਾਹਦਾ ਸ਼ਹਿਰ। ਤੇ ਗੁਰੂ ਅਮਰਦਾਸ ਪਾਤਸ਼ਾਹ ਕਹਿਣ ਲੱਗੇ, ਇਹ ਲਾਹੌਰ ਸ਼ਹਿਰ ਵਿੱਚੋਂ ਜ਼ਹਿਰ ਕਹਿਰ ਵਿੱਚੋਂ ਇੱਕ ਐਸਾ ਸੋਮਾ ਫੁੱਟਿਆ, ਲਾਹੌਰ ਸ਼ਹਿਰ ਅੰਮ੍ਰਿਤਸਰ ਸਿਫਤੀ ਦਾ ਘਰ। ਇੱਥੇ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਆਗਮਨ ਲਾਹੌਰ ਸ਼ਹਿਰ ਵਿੱਚੋਂ ਹੋਇਆ। ਤੇ ਮੈਂ ਇੱਕ ਬੇਨਤੀ ਕਰਨ ਲੱਗਾ, ਇਹ ਅੰਮ੍ਰਿਤਸਰ ਸਿਫਤੀ ਦਾ ਘਰ ਦੇ ਬੋਲ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਉਸ ਵੇਲੇ ਦੇ ਨੇ ਜਦੋਂ ਅੰਮ੍ਰਿਤਸਰ ਸ਼ਹਿਰ ਵਸਿਆ ਨਹੀਂ, ਪਰ ਅੰਮ੍ਰਿਤਸਰ ਸ਼ਹਿਰ ਦੇ ਵਸਾਉਣ ਵਾਲੇ ਗੁਰੂ ਅਮਰਦਾਸ ਜੀ ਦੇ ਮੁਖੋਂ ਨਿਕਲੇ ਬੋਲਾਂ ਨੇ ਗੁਰੂ ਰਾਮਦਾਸ ਪਾਤਸ਼ਾਹ ਜੀ ਵੱਲ ਇਸ਼ਾਰਾ ਕਰ ਦਿੱਤਾ ਸੀ। ਇਹ ਸੱਚ ਹੈ, ਬੈਠਾ ਸੋਧੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੇ, ਬੈਠਾ ਸੋਧੀ ਪਾਤਸ਼ਾਹ, ਬੈਠਾ ਸੋਧੀ ਪਾਤਸ਼ਾਹ, ਰਾਮਦਾਸ ਸਤਿਗੁਰੂ ਕਹਾਵੇ, ਰਾਮਦਾਸ ਸਤਿਗੁਰੂ ਕਹਾਵੇ, ਪੂਰਨ ਤਾਲ ਖਟਾਇਆ, ਪੂਰਨ ਤਾਲ ਖਟਾਇਆ, ਅੰਮ੍ਰਿਤਸਰ ਵਿੱਚ ਜੋਤ ਜਗਾਵੇ, 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 ਅੰਮ੍ਰਿਤਸਰ ਵਿੱਚ ਜੋਤ ਜਗਾਵੇ। ਜਿਵੇਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਗੁਰੂ ਅੰਗਦ ਦੇਵ ਜੀ ਨੂੰ ਆਖਿਆ, ਖਡੂਰ ਸਾਹਿਬ ਵਸਾਓ, ਇੱਕ ਨਗਰ ਹੋਰ ਵਸਣਾ ਚਾਹੀਦਾ, ਧਰਮ ਦਾ ਪ੍ਰਚਾਰ ਥਾਂ ਥਾਂ ਤੇ ਕਰਨ ਲਈ ਵੱਖਰੀਆਂ ਵੱਖਰੀਆਂ ਥਾਵਾਂ ਤੇ ਨਗਰ ਵਸਾਏ ਗਏ। ਉਹ ਨਗਰ ਜੋ ਦੁਨੀਆਂ ਨੇ ਵਸਾਏ ਨੇ, ਉੱਥੋਂ ਦੁਨੀਆਂ ਦੀ ਗੱਲ ਚੱਲਦੀ ਸੀ, ਇਹ ਨਗਰ ਜਿਹੜੇ ਗੁਰੂਆਂ ਨੇ ਵਸਾਏ ਨੇ, ਬੇਨਤੀ ਕਰਾਂ ਉੱਥੋਂ ਗੁਰੂਆਂ ਦੀ ਗੱਲ ਚੱਲਣੀ ਸੀ। ਤੇ ਖਡੂਰ ਸਾਹਿਬ ਵਸਾਇਆ ਧੰਨ ਗੁਰੂ ਅੰਗਦ ਦੇਵ ਜੀ ਨੇ, ਗੁਰੂ ਅੰਗਦ ਦੇਵ ਜੀ ਨੇ ਬਚਨ ਕੀਤਾ ਗੁਰੂ ਅਮਰਦਾਸ ਜੀ ਨੂੰ, ਗੋਇੰਦਵਾਲ ਸਾਹਿਬ ਵਸਾਓ। ਹੁਣ ਇੱਕ ਹੋਰ ਨਗਰ ਗੋਇੰਦਵਾਲ ਸਾਹਿਬ ਵਸ ਗਿਆ, ਗੋਇੰਦਵਾਲ ਗੋਬਿੰਦਪੁਰੀ ਸਮ, ਜਲਨ ਤੀਰ ਵਿਪਾਸ ਬਣਾਇਓ, ਗਇਓ ਦੁੱਖ ਦੂਰ ਬਰਖਣ ਕੋ, ਸੋ ਗੁਰੂ ਮੁਖ ਦੇਖ ਗਰੂ ਸੁਖ ਪਾਇਓ। ਤਿਵੇਂ ਗੁਰੂ ਅਮਰਦਾਸ ਜੀ ਨੇ ਵਚਨ ਕੀਤਾ। ਉਹ ਬੇਰੀਆਂ ਦੇ ਝੁੰਡ ਵਾਲਾ, ਬੜਾ ਰਮਨੀਕ, ਬੜੀ ਬਖਸ਼ਿਸ਼ ਤੇ ਰਹਿਮਤ ਵਰਤਾਉਣ ਵਾਲਾ ਇਹ ਅਸਥਾਨ ਇੱਕ ਦਿਨ ਬਣ ਆਏ, ਇੱਥੇ ਇੱਕ ਸੁੰਦਰ ਨਗਰ ਵਸਾਓ। 1627 ਬਿਕਰਮੀ ਨੂੰ ਇਤਿਹਾਸਕਾਰ ਲਿਖਦੇ ਨੇ, ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਆਪ ਨਾਲ ਆਏ ਤੇ ਪਹਿਲੀ ਮੋੜੀ ਆਪ ਗੱਡੀ ਤੇ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਨੂੰ ਆਖਿਆ, ਇੱਥੇ ਸੁੰਦਰ ਨਗਰ ਵਸਾਣਾ ਉਸ ਸਮੇਂ। ਹੁਣ ਮੈਂ ਬੇਨਤੀ ਕਰਾਂਗਾ, ਜਦੋਂ ਪਹਿਲਾਂ ਛੋਟੇ ਛੋਟੇ ਥੋੜੇ ਜਿਹੇ ਘਰਾਂ ਵਾਲਾ ਕੋਈ ਨਗਰ ਵਸਦਾ ਸੀ ਉਹਨੂੰ ਚੱਕ ਕਹਿੰਦੇ ਸੀ, ਇੱਥੇ ਇਸ ਦਾ ਨਾਮ ਪਹਿਲਾਂ ਹੋਇਆ ਗੁਰੂ ਕਾ ਚੱਕ, ਜਾਂ ਕਈ ਕਹਿੰਦੇ ਸੀ ਚੱਕ ਗੁਰੂ ਕਾ, ਧਿਆਨ ਚ ਰੱਖਣਾ। ਉਸ ਤੋਂ ਬਾਅਦ ਇਸ ਦੀ ਸੁੰਦਰ ਬਣਤਰ ਹੋ ਗਈ, ਇਸ ਦਾ ਨਾਮ ਪਿਆ ਰਾਮਦਾਸਪੁਰ, ਰਾਮ ਰਾਜ ਰਾਮਦਾਸਪੁਰ। ਕਿਨੇ ਗੁਰਦੇਵ, ਗੁਰੂ ਅਰਜਨ ਦੇਵ ਜੀ ਕਹਿਣ ਲੱਗੇ, ਲੋਕ ਪੁਰਾਤਨ ਯੁੱਗ ਦੀ ਗੱਲ ਕਰਦਿਆਂ ਕਹਿੰਦੇ ਸਨ ਇਹ ਰਾਮ ਰਾਜ ਸੀ ਪਰ ਕਹਿਣ ਲੱਗੇ ਅੱਜ ਵੀ ਰਾਮ ਰਾਜ ਬਣ ਗਿਆ ਹੈ। ਗੁਰੂ ਰਾਮਦਾਸ ਜੀ ਨੇ ਐਸੀ ਰਹਿਮਤ ਕੀਤੀ, ਐਸੀ ਕਿਰਪਾ ਕੀਤੀ, ਇਹ ਰਾਮਦਾਸ ਪੁਰ ਵਸਿਆ ਹੈ। ਮੁਖੋਂ ਜਦੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਸਿਰਜਣਾ ਸੰਪੂਰਨ ਹੋਈ ਉਸ ਸਮੇਂ ਆਪ ਮੁਖੋਂ ਉਚਾਰਿਆ ਸੀ, ਡਿੱਠੇ ਸਭੇ ਥਾਵ ਨਹੀਂ ਤੁਧ ਜਿਹਾ, ਬਦਹੋ ਪੁਰਖ ਵਿਧਾਤਾ ਤਾਂ ਤੂੰ ਸੋਹਿਆ, ਵਸਦੀ ਸਗਨ ਅਪਾਰ ਅਨੂਪ ਰਾਮਦਾਸ ਪੁਰ। ਧਿਆਨ ਚ ਰੱਖਣਾ, ਐਵੇਂ ਅਣਗੌਲਿਆ ਨਾ ਕਰਨਾ ਇਸ ਨਗਰੀ ਨੂੰ, ਐਵੇਂ ਕਿਸੇ ਹੋਰ ਭਾਵ ਨਾਲ ਅਰਥਾਂ ਨੂੰ ਖਿੱਚ ਕੇ ਨਾ ਲੈ ਜਾਣਾ। ਚੂੰਕਿ ਰਾਮ ਰਾਜ ਰਾਮਦਾਸਪੁਰ ਕੀਨੇ ਗੁਰਦੇਵ, ਇਹ ਧੰਨ ਹੈ ਉਹ ਨਗਰੀ ਉਹ ਅਸਥਾਨ ਜਿਹੜੀ ਸੰਘਣੀ ਆਬਾਦੀ ਵਾਲੀ ਝਾਤੀ ਬਣ ਗਈ। ਇੱਥੇ 32 ਹੱਟਾਂ ਖੋਲੀਆਂ ਗਈਆਂ। ਮੈਂ ਇੱਕ ਬੇਨਤੀ ਕਰਨ ਲੱਗਾ, ਇੱਥੇ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਹਰ ਕਿਸਮ ਦੇ ਵਪਾਰੀਆਂ ਨੂੰ ਆਪ ਲੈ ਕੇ ਆਉਂਦਾ, ਹਰ ਕਿਸਮ ਦੇ ਵਪਾਰੀਆਂ ਨੂੰ ਜ਼ਮੀਨ ਵੀ ਮੁਫ਼ਤ ਦਿੱਤੀ, ਇੱਥੇ ਉਹਨਾਂ ਨੂੰ ਹਰ ਤਰ੍ਹਾਂ ਦਾ ਧਨ ਦਾ ਸਹਾਰਾ ਵੀ ਦਿੱਤਾ। ਇੱਥੇ ਸੁੰਦਰ ਹਰ ਵਪਾਰੀ ਕੇਂਦਰਿਤ ਕਰਦਿਆਂ ਇਸ ਪਾਸੇ ਵੱਲ ਸਾਰਿਆਂ ਦਾ ਧਿਆਨ ਖਿੱਚਿਆ ਜਾਣ ਲੱਗਾ। ਇਹ ਸੱਚ ਸੀ, ਜਿੱਥੇ ਨਗਰ ਵਸਾਇਆ ਉੱਥੇ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਇਹ ਸੁੰਦਰ ਸਰੋਵਰ ਵੀ ਆਪ ਲਾਇਆ। ਚੂੰਕਿ ਥੋੜ੍ਹਾ ਜਿਹਾ ਮੈਂ ਆਪ ਜੀ ਨੂੰ ਭਾਈ ਗੁਰਦਾਸ ਸਾਹਿਬ ਜੀ ਅਤੇ ਨਾਲ ਹੀ ਧੰਨ ਗੁਰੂ ਅਰਜਨ ਦੇਵ ਜੀ ਦੋਹਾਂ ਦੇ ਪ੍ਰਮਾਣਿਕ ਪ੍ਰਮਾਣ ਸਾਂਝੇ ਕਰਨ ਲੱਗਾ। ਭਾਈ ਗੁਰਦਾਸ ਸਾਹਿਬ ਜੀ ਲਿਖਦੇ ਨੇ, ਪੂਰਨ ਤਾਲ ਖਟਾਇਆ ਅੰਮ੍ਰਿਤਸਰ ਵਿੱਚ ਜੋਤ ਜਗਾਵੈ। ਅੰਮ੍ਰਿਤਸਰ ਦੇ ਅਕੇਲੇ ਅਰਥ ਅੰਮ੍ਰਿਤ ਸਰੋਵਰ ਤੱਕ ਹੀ ਸੀਮਿਤ ਨਹੀਂ, ਜਦੋਂ ਅੰਮ੍ਰਿਤਸਰ ਵਿੱਚ ਜੋਤ ਜਗਾਵੈ ਦੀ ਗੱਲ ਆਉਂਦੀ ਏ, ਉੱਥੇ ਅੰਮ੍ਰਿਤਸਰ ਸ਼ਹਿਰ ਨੂੰ ਸੰਬੋਧਕ ਹੈ। ਜਦੋਂ ਅਸੀਂ ਇਹ ਪੜ੍ਹਦੇ ਹਾਂ ਵੀ ਪੂਰਨ ਤਾਲ ਖਟਾਇਆ, ਸੁੰਦਰ ਤਾਲ ਲਗਾਇਆ ਧੰਨ ਗੁਰੂ ਰਾਮਦਾਸ ਜੀ ਨੇ, ਧੰਨ ਗੁਰੂ ਅਰਜਨ ਦੇਵ ਆਪ ਫਰਮਾਨ ਗੁਰਦੇਵ ਪਿਤਾ ਲਈ ਕਰਦੇ ਨੇ, ਜਿਨ ਉੱਦਮ ਕੀਆ ਤਾਲ ਕੇਰਾ, ਜਿਨ ਉੱਦਮ ਕੀਆ ਤਾਲ ਕੇਰਾ ਤਿਸ ਕੀ ਉਪਮਾ ਕਿਆ ਗਣੀ। ਮੈਂ ਆਪਣੇ ਗੁਰਦੇਵ ਪਿਤਾ ਦੀ ਉਪਮਾ ਕੀ ਆਖਾਂ ਜਿਨ੍ਹਾਂ ਨੇ ਐਡਾ ਵੱਡਾ ਉੱਦਮ ਇਸ ਤਾਲ ਵਾਸਤੇ, ਇਸ ਸਰੋਵਰ ਵਾਸਤੇ ਕੀਤਾ, ਭਾਵੇਂ ਉਹ ਸਰੋਵਰ ਨੂੰ ਪੱਕਿਆ ਧੰਨ ਗੁਰੂ ਅਰਜਨ ਦੇਵ ਜੀ ਕਰਾਇਆ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਬਣਤਰ ਇਸ ਢੰਗ ਨਾਲ ਸਰੋਵਰ ਦੇ ਐਨ ਵਿਚਕਾਰ ਕਰਵਾਈ, ਜਿਵੇਂ ਸਮੁੰਦਰ ਵਿੱਚ ਦੂਰੋਂ ਬੇੜਾ ਖਲੋਤਾ ਦਿਸਦਾ, ਤਿਵੇਂ ਹਰਿਮੰਦਰ ਸਾਹਿਬ ਦਾ ਨਕਸ਼ਾ ਇੰਜ ਜਾਪਦਾ ਜਿਵੇਂ ਭਾਵ ਸਾਗਰ ਦੇ ਸਮੁੰਦਰ ਵਿੱਚ ਪਾਰ ਕਰਨ ਲਈ ਬੇੜਾ ਖਲੋਤਾ ਹੋਵੇ। ਅਤੇ ਇਸ ਦੀ ਜਦੋਂ ਬਣਤਰ ਬਣਾਉਣ ਲੱਗੇ ਆ, ਨਕਸ਼ਾ ਖਿੱਚਿਆ, 67 ਹੱਥ ਜਿਹੜਾ ਹਰਿਮੰਦਰ ਸਾਹਿਬ ਦਾ ਪੂਰਨ ਬਾਹਰਲੇ ਥੜੇ ਤੱਕ ਜਗ੍ਹਾ, ਉਹ 67 ਹੱਥ ਚੌੜਾ ਤੇ 67 ਹੱਥ ਹੀ ਲੰਬਾ ਇੱਕ ਵਰਗ ਆਕਾਰ ਵਿੱਚ ਰੱਖਿਆ ਗਿਆ, ਜਿਸ ਤੇ ਹਰਿਮੰਦਰ ਸਾਹਿਬ ਦੀ ਬਿਲਡਿੰਗ ਉਸਾਰੀ ਗਈ। ਹੋਰ ਥੋੜੀ ਬਾਤ ਧਿਆਨ ਚ ਰੱਖ ਲੈਣਾ, ਜਦੋਂ ਸਰੋਵਰ ਬਣਾਇਆ ਗਿਆ ਇੱਕ ਪਾਸਿਓਂ 500 ਫੁੱਟ ਤੇ ਦੂਸਰੇ ਪਾਸਿਓਂ 490 ਫੁੱਟ ਲੰਬਾਈ ਤੇ ਚੌੜਾਈ ਰੱਖੀ ਗਈ। ਹੋਰ ਧਿਆਨ ਚ ਰੱਖਿਓ, ਇਸ ਨੂੰ 17 ਫੁੱਟ ਡੂੰਘਾ ਕੀਤਾ ਗਿਆ। ਲੋਕ ਅੱਜ ਤੱਕ 16 ਕਲਾ ਦੀ ਗੱਲ ਕਰਦੇ ਸੀ, ਪਰ ਧੰਨ ਗੁਰੂ ਰਾਮਦਾਸ ਜੀ ਦੀ ਬਖਸ਼ਿਸ਼ ਤੇ ਗੁਰੂ ਅਰਜਨ ਦੇਵ ਜੀ ਦੀ ਰਹਿਮਤ ਐਸੀ ਹੋ ਗਈ, ਉਹ ਕਹਿਣ ਲੱਗੇ 16 ਕਲਾ ਨਾਲ ਜੁੜਿਆ, ਕੋਈ ਨ੍ਰਿਤ ਕਲਾ, ਕੋਈ ਸੰਗੀਤ ਕਲਾ, ਇਤਿਹਾਦਕ ਕਲਾ ਨਾਲ ਜੁੜਿਆ ਤੇ ਦੁਨੀਆਂ ਵਿੱਚ ਉਲਝ ਜਾਏਗਾ। ਕਹਿਣ ਲੱਗੇ ਇਸ 17ਵੀਂ ਕਲਾ ਸੱਚਖੰਡ ਹਰਿਮੰਦਰ ਸਾਹਿਬ ਨਾਲ ਜੁੜ ਜਾਏ ਤੇ ਰੱਬ ਦੇ ਨਾਮ ਨਾਲ ਜੁੜ ਜਾਏਗਾ। ਉੱਥੇ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਉਹ ਬਖਸ਼ਿਸ਼, ਉਹ ਗੁਰੂ ਅਰਜਨ ਦੇਵ ਜੀ ਦੀ ਰਹਿਮਤ, ਜਿੱਥੇ ਲੋਕ 68 ਤੀਰਥਾਂ ਦੀ ਗੱਲ ਕਰਦੇ ਸੀ, ਸਤਿਗੁਰੂ ਕਹਿਣ ਲੱਗੇ ਅਗਰ ਹਰਿਮੰਦਰ ਸਾਹਿਬ ਨਹੀਂ ਪੁੱਜਿਆ ਤੇ ਸਮਝ ਲੈਣਾ 67 ਤੀਰਥ ਰਹਿ ਗਏ, ਅਗਰ ਹਰਿਮੰਦਰ ਸਾਹਿਬ ਪੁੱਜ ਗਿਆ ਤੇ ਸਮਝ ਲੈਣਾ 68 ਤੀਰਥ ਇੱਥੇ ਮਿਲ ਗਏ। 68 ਤੀਰਥ ਜੈ ਸਾਧ ਪਗ ਧਰੈ ਤਹਿ ਬੈਕੁੰਠ ਜਹਿ ਨਾਮ ਉਚਰਹਿ। ਕਹਿਣ ਲੱਗੇ ਇੱਥੇ 68 ਤੀਰਥ ਨੇ, ਚੂੰਕਿ ਗੁਰਦੇਵ ਦੇ ਚਰਨ ਪਏ ਨੇ ਕਹਿਣ ਲੱਗੇ ਇੱਥੇ ਬੈਕੁੰਠ ਹੈ ਜਿੱਥੇ 24 ਘੰਟੇ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪਿਆ ਜਾਂਦਾ। ਸ਼ਹਿਰ ਦੀ ਬਣਤਰ ਬੜੇ ਸੁੰਦਰ ਢੰਗ ਨਾਲ ਕੀਤੀ ਗਈ, ਸ਼ਹਿਰ ਵੱਧਦਾ ਗਿਆ। ਧੰਨ ਗੁਰੂ ਅਰਜਨ ਦੇਵ ਜੀ ਵੇਲੇ ਤੇ ਵਸਦੀ ਸਗਨ ਅਪਾਰ ਅਨੂਪ ਰਾਮਦਾਸਪੁਰ, ਉਸ ਸਮੇਂ ਸ਼ਹਿਰ ਦੇ 12 ਦਰਵਾਜ਼ੇ ਰੱਖੇ ਗਏ, ਮੌਜੂਦਾ ਸਮੇਂ ਇਹ ਵੱਧ ਕੇ 15 ਹੋ ਗਏ ਨੇ। ਹਾਲ ਗੇਟ, ਵੈਸੇ ਇਹਨਾਂ ਨਾਮ ਫਿਰ ਜਦੋਂ ਅੰਗਰੇਜ਼ ਸਰਕਾਰ ਆਈ ਉਹਨਾਂ ਨੇ ਆਪਣੇ ਢੰਗ ਨਾਲ ਥੋੜ੍ਹਾ ਨਾਮ ਵੀ ਤਜਵੀਜ਼ ਕਰਦਿਆਂ ਬਦਲ ਲਿਆ। ਹਾਲ ਗੇਟ, ਹਾਲ ਦਰਵਾਜ਼ਾ, ਹਾਲ ਗੇਟ, ਹਾਥੀ ਗੇਟ, ਲੋਹਗੜ੍ਹ ਗੇਟ, ਬੇਰੀ ਗੇਟ, ਲਾਹੌਰੀ ਗੇਟ, ਧਿਆਨ 'ਚ ਰੱਖਿਓ, ਖਜ਼ਾਨਾ ਗੇਟ, ਹਕੀਮਾਂ ਵਾਲਾ ਗੇਟ, ਭਗਤਾਂ ਵਾਲਾ ਗੇਟ, ਗਿਲਵਾਲੀ ਗੇਟ, ਚਾਟੀਵਿੰਡ ਗੇਟ, ਸੁਲਤਾਨਵਿੰਡ ਗੇਟ, ਸ਼ੇਰਾਂ ਵਾਲਾ ਗੇਟ, ਅੱਗੋਂ ਮਾਂ ਸਿੰਘ ਗੇਟ, ਫਿਰ ਰਾਮਬਾਗ ਗੇਟ। ਇਹ ਸ਼ਹਿਰ ਦੇ ਦਰਵਾਜ਼ੇ ਰੱਖੇ ਗਏ, ਚਾਰ ਚੁਫੇਰਿਓਂ ਸ਼ਹਿਰ ਦੇ ਸੁੰਦਰ ਢੰਗ ਨਾਲ ਬਣਤਰ ਬਣ ਗਈ। ਇੱਥੇ ਮਹਾਰਾਜਾ ਰਣਜੀਤ ਸਿੰਘ ਜੀ ਨੇ ਕੁਝ ਬਾਗ ਵੀ ਲਗਾਏ, ਜਿਵੇਂ ਰਾਣੀ ਬਾਗ, ਰਾਮਾਨੰਦ ਬਾਗ, ਧਿਆਨ 'ਚ ਰੱਖ ਲੈਣਾ ਰਾਮ ਬਾਗ, ਸਭ ਤੋਂ ਵੱਡਾ ਜਿਹੜਾ ਇਸ ਵੇਲੇ ਵੀ ਮੌਜੂਦ ਹੈ। ਅੰਗਰੇਜ਼ ਸਰਕਾਰ ਨੇ ਇਸ ਦਾ ਨਾਮ ਕੰਪਨੀ ਬਾਗ ਰੱਖ ਦਿੱਤਾ ਸੀ, ਪਰ ਮਹਾਰਾਜਾ ਰਣਜੀਤ ਸਿੰਘ ਜੀ ਨੇ ਗੁਰੂ ਰਾਮਦਾਸ ਜੀ ਦੇ ਨਾਮ 'ਤੇ ਇਸ ਦਾ ਨਾਮ ਰਾਮ ਬਾਗ ਰੱਖਿਆ ਗਿਆ। ਅਤੇ ਮੌਜੂਦਾ ਸਰਕਾਰ ਦੇ ਸਮੇਂ ਚਾਰ ਚੁਫੇਰੇ, ਮੇਰੀਆਂ ਅੱਖਾਂ ਸਾਹਮਣੇ ਦੇਖਣ ਦੀ ਗੱਲ ਏ, ਉਸ ਸਮੇਂ ਇਸ ਦੇ ਗੇਟ ਦੇ ਨਾਮ ਲਿਖ ਕੇ ਰਾਮ ਬਾਗ ਲਿਖਿਆ ਗਿਆ, ਤਾਂ ਕਿ ਅਸੀਂ ਆਪਣੇ ਗੁਰੂ ਰਾਮਦਾਸ ਜੀ ਦੇ ਨਾਮ ਨਾਲ ਜੁੜਿਆ ਹੋਇਆ ਇਹ ਬਾਗ ਵੇਖ ਸਕੀਏ। ਇੱਥੇ ਬਹੁਤ ਸਾਰੀਆਂ, ਮੈਂ ਕਹਿ ਲੇਵਾਂ, ਹੈ ਤੇ ਛੋਟੇ ਛੋਟੇ ਵਪਾਰੀਆਂ ਦੇ ਸਥਾਨ ਸੀ, ਪਰ ਉਹ ਮੰਡੀਆਂ ਬਣ ਗਏ, ਜਿਵੇਂ ਘਿਓ ਮੰਡੀ, ਗੁੜ ਮੰਡੀ, ਦਾਲ ਮੰਡੀ, ਆਟਾ ਮੰਡੀ ਇਤਿਆਦਿਕ। ਇੱਥੇ ਸੁੰਦਰ ਬਾਜ਼ਾਰ ਬਣ ਗਏ, ਉਹ ਵੱਖਰੇ ਵੱਖਰੇ, ਜਿਵੇਂ ਮਿਸ਼ਰੀ ਬਾਜ਼ਾਰ, ਚੌਲਾਂ ਵਾਲਾ ਬਾਜ਼ਾਰ ਇਤਿਆਦਿਕ। ਸੁੰਦਰ ਢੰਗ ਨਾਲ ਇਸ ਸ਼ਹਿਰ ਦੀ ਬਣਤਰ ਬਣ ਗਈ। ਮੇਰੇ ਗੁਰੂ ਦਾ ਹੁਕਮ ਸੀ ਜਿਹੜਾ ਇਸ ਨਗਰੀ ਵਿੱਚ, ਤੇ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਡਰ ਨਾਲ ਸ਼ਰਧਾ ਰੱਖਣ ਵਿੱਚ ਭਾਵ ਰੱਖੇਗਾ, ਉਸ ਨੂੰ ਭੋਗ ਵੀ ਮਿਲੇਗਾ, ਉਸ ਨੂੰ ਮੋਖ ਵੀ ਮਿਲੇਗਾ, ਉਸਦਾ ਲੋਕ ਵੀ ਸੁਹੇਲਾ ਹੋਵੇਗਾ, ਉਸਦਾ ਪਰਲੋਕ ਵੀ ਸੁਹੇਲਾ ਹੋਵੇਗਾ। ਇਹ ਸੱਚ ਹੈ, ਉਹ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਬਰਕਤ ਨਾਲ ਅੱਜ ਅਸੀਂ ਜਿਸ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਨਗਰੀ ਵਿੱਚ ਜੁੜ ਬੈਠੇ ਹਾਂ, ਜਾਂ ਇਸ ਪਾਵਨ ਅਸਥਾਨ ਵੱਲ ਜਦੋਂ ਝਾਤ ਮਾਰਦੇ ਹਾਂ, ਇੱਥੇ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਰਾਮਸਰ ਸਰੋਵਰ ਆਪ ਬਾਬਾ ਬੁੱਢਾ ਸਾਹਿਬ ਜੀ ਦੇ ਨਾਲ ਸਮੇਂ ਦੀ, ਉਸ ਇੱਕ ਬਹੁਤ ਵੱਡੀ ਮੰਗ ਸੀ ਵੀ ਜਿੱਥੇ ਮੈਂ ਇਹ ਕਹਿ ਲੇਵਾਂ ਇਸ ਪਾਵਨ ਨਗਰੀ ਵਿੱਚ ਸ਼੍ਰੀ ਅੰਮ੍ਰਿਤਸਰ ਸਰੋਵਰ ਬਣਿਆ ਹੈ, ਉੱਥੇ ਗੁਰੂ ਰਾਮਦਾਸ ਜੀ ਨੇ ਰਾਮਸਰ ਸਰੋਵਰ ਵੀ ਬਣਾਇਆ, ਉੱਥੇ ਸੰਤੋਖਸਰ ਸਰੋਵਰ ਵੀ ਬਣਿਆ। ਇੱਥੇ ਧੰਨ ਗੁਰੂ ਅਰਜਨ ਦੇਵ ਜੀ ਨੇ, ਕਹਿੰਦੇ ਨੇ, ਆਰੰਭਤਾ ਕਰਾਈ ਸੀ ਗੁਰੂ ਰਾਮਦਾਸ ਜੀ ਨੇ ਸੰਤੋਖਸਰ ਸਰੋਵਰ ਦੀ, ਪਰ ਉਸ ਤੋਂ ਬਾਅਦ ਗੁਰੂ ਅਮਰਦਾਸ ਜੀ ਨੇ ਗੁਰੂ ਰਾਮਦਾਸ ਜੀ ਨੂੰ ਗੋਇੰਦਵਾਲ ਸਾਹਿਬ ਬੁਲਾ ਲਿਆ, ਇਹ ਸਰੋਵਰ ਰੁਕ ਗਿਆ। ਗੁਰੂ ਅਰਜਨ ਦੇਵ ਜੀ ਨੇ ਇਸ ਨੂੰ ਪੂਰਨ ਤੌਰ ਤੇ ਖਟਾਇਆ ਤੇ ਪੱਕਾ ਕਰਵਾਇਆ। ਇਸ ਤਰ੍ਹਾਂ ਇਸ ਸ਼ਹਿਰ ਵਿੱਚ ਦੋ ਸਰੋਵਰ ਜੋ ਗੁਰੂ ਹਰਗੋਬਿੰਦ ਸਾਹਿਬ ਜੀ ਲਾਏ, ਬਿਬੇਕਸਰ ਅਤੇ ਕੌਲਸਰ ਸਾਹਿਬ, ਇਹ ਪੰਜ ਸਰੋਵਰਾਂ ਵਾਲਾ ਸ਼ਹਿਰ ਧਿਆਨ 'ਚ ਰੱਖ ਲੈਣਾ, ਅਤੇ ਛੇਵਾਂ ਮਹਾਨ ਜੋ ਭਗਤੀ ਤੇ ਸ਼ਕਤੀ, ਮੀਰੀ ਤੇ ਪੀਰੀ ਦੀ ਸਾਂਝੀ ਵਾਲਤਾ ਦਾ ਪ੍ਰਤੀਕ ਸ਼੍ਰੀ ਅਕਾਲ ਤਖ਼ਤ ਸਾਹਿਬ ਸਿਰਜਿਆ ਗਿਆ। ਇੱਕ ਪਾਸੇ ਭਗਤੀ ਦਾ ਕੇਂਦਰ, ਇੱਕ ਪਾਸੇ ਸ਼ਕਤੀ ਦਾ ਕੇਂਦਰ ਬਣਾਇਆ ਗਿਆ, ਤੇ ਜਿੱਥੋਂ ਹਰਿਮੰਦਰ ਸਾਹਿਬ ਦੀ ਮਿੱਟੀ ਪੁੱਟ ਕੇ ਸੁੱਟੀ ਗਈ, ਉਸ ਸਥਾਨ ਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਸਿਰਜਿਆ। ਔਰ ਇਹ ਗੱਲ ਦਰਸਾਈ ਗਈ, ਇਹ ਭਗਤੀ ਦੇ ਕੇਂਦਰ ਨੂੰ ਜਦੋਂ ਅਸੀਂ ਸ਼ਕਤੀ ਦਾ ਕੇਂਦਰ ਬਣਾਉਣਾ, ਤੇ ਫਿਰ ਸ਼ਕਤੀ ਦੇ ਕੇਂਦਰ ਦਾ ਆਧਾਰ, ਉਸ ਦਾ ਬੇਸ, ਉਹ ਮਿੱਟੀ, ਉਹ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਉਸ ਭਗਤੀ ਦੇ ਕੇਂਦਰ ਦੀ ਥੱਲੇ ਹੋਵੇਗੀ। ਇਸ ਕਰਕੇ ਭਗਤੀ ਦੇ ਕੇਂਦਰ ਤੇ ਸ਼ਕਤੀ ਦਾ ਕੇਂਦਰ ਖਿਲਾਰਿਆ ਗਿਆ। ਇੱਥੇ ਪੰਜੇ ਸਰੋਵਰ ਇਸ ਗੱਲ ਦਾ ਪ੍ਰਤੀਕ ਨੇ, ਭਲਿਆ ਇਸ ਦਰ ਤੇ ਆਈ ਅੰਮ੍ਰਿਤਸਰ ਸਰੋਵਰ ਵਿੱਚ ਇਸ਼ਨਾਨ ਕਰੀ, ਰੋਜ਼ ਤੇਰੇ ਅੰਦਰ ਇਹ ਭਾਵਨਾ ਬਣੇ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ, ਬੋਲੋ ਜੀ ਵਾਹਿਗੁਰੂ, गुरु का सिख किते भी बैठा होवे, अज मैं हाथ जोड़ बेनती करांगा, अगर दूर बैठे हां ते अंतर ध्यान होके धन गुरु रामदास पातशाह जी दे चरणा विच रोज मथा टेक लैन। ओ भाव नाल तुहाडा टेकिया मथा गुरु रामदास पातशाह जी दे दर दी बरकत साडे सारयां दे घरां विच सदा पुजदी रहेगी। ਇਹ ਉਹ ਸਥਾਨ ਹੈ ਜਿੱਥੇ ਅੰਮ੍ਰਿਤ ਦਾ ਸੋਮਾ ਤੈਨੂੰ ਮਿਲੇਗਾ। ਇੱਥੇ ਸੰਤੋਖ ਸਰ ਇਸ਼ਨਾਨ ਕਰੇਗਾ, ਮਨ ਨੂੰ ਸੰਤੋਖ ਮਿਲ ਜਾਏਗਾ। ਇੱਥੇ ਰਾਮਸਰ ਸਾਹਿਬ ਇਸ਼ਨਾਨ ਕਰੇਗਾ, ਬਾਣੀ ਦਾ ਅਮੁੱਲ ਖਜ਼ਾਨਾ ਜਿੱਥੋਂ ਸੁਖਮਨੀ ਸਾਹਿਬ ਉਚਾਰਿਆ ਗਿਆ ਉਹ ਤੇਰੇ ਅੰਦਰ ਬਾਣੀ ਦਾ ਵਾਸਾ ਹੋਵੇਗਾ। ਇਹ ਸੱਚ ਹੈ। ਤੂੰ ਅਗਰ ਕੌਲਸਰ ਸਾਹਿਬ ਇਸ਼ਨਾਨ ਕਰੇਗਾ, ਭਾਵੇਂ ਬੀਬੀ ਕੌਲਾਂ ਜੀ ਦੇ ਨਾਮ ਤੇ ਇਹ ਸਰੋਵਰ ਲਾਇਆ ਗਿਆ, ਪਰ ਤੈਨੂੰ ਜਾਤ ਦਰਸਾਉਂਦਾ ਵੀ ਆ ਭਲਿਆ ਤੂੰ ਕਮਲ ਫੁੱਲ ਦੀ ਤਰ੍ਹਾਂ ਕੌਲ ਫੁੱਲ ਦੀ ਤਰ੍ਹਾਂ ਗ੍ਰਸਤ ਵਿੱਚ ਰਹਿ ਕੇ ਨਿਰਲੇਪ ਜੀਵਨ ਬਣਾਉਣਾ, ਵਿੱਚ ਗ੍ਰਸਤ ਸਦਾ ਰਹਿ ਉਦਾਸੀ, ਜਿਉਂ ਕਮਲ ਰਹਿ ਵਿੱਚ ਪਾਣੀ ਹੈ। ਉਹ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਬਖਸ਼ਿਸ਼, ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਰਹਿਮਤ ਵਾਲੇ ਇਸ ਪਾਵਨ ਨਗਰੀ ਨਾਲ ਜੁੜਦੇ ਹਾਂ, ਇਸ ਪਾਵਨ ਦਰ ਨਾਲ ਜੁੜਦੇ ਹਾਂ। ਬਾਹਰ ਇਸ਼ਨਾਨ ਕਰ, ਗੁਰੂ ਅਰਜਨ ਦੇਵ ਜੀ ਨੂੰ ਪੁੱਛ ਲਿਆ ਸੀ ਪਾਤਸ਼ਾਹੋ ਆਪਨੇ ਤੀਰਥ ਬਣਾਇਆ, ਤੀਰਥ ਤੇ ਹੋਰ ਵੀ ਨੇ, ਲੋਕ ਕਰਮ ਕਾਂਡ ਵਿੱਚ ਫਸ ਜਾਂਦੇ ਨੇ, ਕਿਤੇ ਇਸ ਤੀਰਥ ਵੱਲ ਵੀ ਆ ਕੇ ਲੋਕ ਕਰਮ ਕਾਂਡ ਵਿੱਚ ਨਹੀਂ ਫਸ ਜਾਣਗੇ। ਤਾਂ ਗੁਰੂ ਰਾਮਦਾਸ ਜੀ ਦੇ ਬਖਸ਼ਿਸ਼ ਵਾਲੇ ਇਸ ਸਰੋਵਰ ਦੀ ਮਹਿਮਾ ਕਰਦਿਆਂ ਗੁਰੂ ਅਰਜਨ ਦੇਵ ਜੀ ਫਰਮਾਇਆ ਸੀ, ਕਹਿਣ ਲੱਗੇ ਹੋਰ ਤੀਰਥਾਂ ਤੇ ਕਰਮ ਕਾਂਡ ਦਾ ਜ਼ੋਰ ਹੈ ਵੀ ਨਹਾਓ, ਟੁੱਬੀ ਲਾਓ, ਘਰ ਆ ਜਾਓ ਤੇ ਮੁਕਤੀ ਹੋ ਜਾਏਗੀ, ਪਾਪ ਲੈ ਜਾਣਗੇ। ਪਰ ਕਹਿਣ ਲੱਗੇ ਇੱਥੇ ਕਰਮ ਕਾਂਡ ਦਾ ਜ਼ੋਰ ਨਹੀਂ, ਇੱਥੇ ਇਹ ਦਰਸਾਇਆ ਗਿਆ ਹੈ ਭਲਿਆ ਆ ਹੋਰ ਤੀਰਥਾਂ ਤੇ ਟੁੱਬੀ ਲਾਉਣ ਦੀ ਥਾਵੇਂ ਤੂੰ ਇਸ ਪਾਵਨ ਜਲ ਵਿੱਚ ਟੁੱਬੀ ਲਾ, ਜਿਸ ਪਾਵਨ ਜਲ ਦੇ ਐਨ ਵਿਚਕਾਰ 24 ਘੰਟੇ ਅਕਾਲ ਪੁਰਖ ਦੀ ਬਾਣੀ ਦਾ ਜਪ ਚੱਲਦਾ। ਇਹ ਅਕੇਲਾ ਪਾਣੀ ਨਹੀਂ, ਇਸ ਪਾਣੀ 'ਚ ਹਰ ਵੇਲੇ ਬਾਣੀ ਪੜੀ ਜਾ ਰਹੀ ਹੈ। ਇਹ ਭਲਿਆ ਆ ਇਸ ਸਥਾਨ ਤੇ ਆ ਕੇ ਤੂੰ ਅਕੇਲਾ ਪਾਣੀ ਨਹੀਂ, ਬਾਣੀ ਵਾਲੇ ਪਾਣੀ ਵਿੱਚ ਟੁੱਬੀ ਲਾਈਏ, ਤੂੰ ਅਕੇਲਾ ਟੁੱਬੀ ਲਾ ਕੇ ਨਹੀਂ ਮੁੜ ਜਾਣਾ, ਤੂੰ ਅੰਦਰ ਹਰਿਮੰਦਰ ਸਾਹਿਬ ਦੇ ਵੀ ਆਉਣਾ, ਉੱਥੇ ਮੱਥਾ ਟੇਕਣਾ, ਅਕੇਲਾ ਮੱਥਾ ਹੀ ਨਹੀਂ ਟੇਕਣਾ, ਅੰਦਰ ਚੱਲਦੀ ਰੱਬੀ ਇਲਾਹੀ ਬਾਣੀ ਨਾਲ ਜੁੜਨਾ, ਬਾਹਰੋਂ ਪਾਣੀ ਦਾ ਇਸ਼ਨਾਨ ਕਰ ਲਈ, ਅੰਦਰ ਜਾ ਕੇ ਬਾਣੀ ਦਾ ਇਸ਼ਨਾਨ ਕਰ ਲਈ। ਇੱਥੇ ਕਰਮ ਕਾਂਡ ਨਹੀਂ ਬਣੇਗਾ, ਇੱਥੇ ਗਿਆਨ ਦੀ ਅਵਸਥਾ ਵਿੱਚ ਤੇਰਾ ਲੋਕ ਵੀ ਸਵਰੇਗਾ, ਪਰਲੋਕ ਵੀ ਸਵਰੇਗਾ। ਆਓ ਉਸ ਪਾਵਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਬੈਕੁੰਠ ਧਾਮ ਦੇ ਪਾਵਨ ਚਰਨਾਂ ਵਿੱਚ ਨਮਸਕਾਰ ਕਰਦੇ ਹਾਂ। ਇਹ ਕਹਿ ਲਈਏ ਜਿਸ ਅੰਮ੍ਰਿਤਸਰ ਦੇ ਮੁੱਖੋਂ ਬੋਲ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਕੱਢੇ, ਇਸ ਨੂੰ ਸੰਪੂਰਨ ਕਰਵਾਇਆ ਗੁਰੂ ਰਾਮਦਾਸ ਤੇ ਗੁਰੂ ਅਰਜਨ ਦੇਵ ਜੀ ਦੇ ਰਾਹੀਂ ਅਤੇ ਬਖਸ਼ਿਸ਼ ਕਰਕੇ ਸਾਰੇ ਸੰਸਾਰ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਮਹਿਮਾ ਵੀ ਦਰਸਾਈ ਤੇ ਹਰਿਮੰਦਰ ਸਾਹਿਬ ਦੀ ਮਹਿਮਾ ਵੀ ਦਰਸਾਈ। ਹਰ ਮੰਦਰ ਸੋਈ ਆਖੀਐ ਜਿੱਥੋਂ ਹਰ ਜਾਤਾ, 15 ਵਾਰ ਗੁਰੂ ਅਮਰਦਾਸ ਜੀ ਨੇ ਹਰਿਮੰਦਰ ਦੇ ਬੋਲ ਸ਼ਬਦ ਵਿੱਚ ਉਚਾਰਨ ਕੀਤੇ। ਐਸੇ ਪਾਵਨ ਅੰਮ੍ਰਿਤਸਰ ਦੇ ਉਸ ਅੰਮ੍ਰਿਤਸਰ ਸਤਿਗੁਰ ਸਤ ਵਾਦੇ ਜਿਤ ਨਾਤਾ ਕੌਆ ਹੰਸ ਹੋ ਹੈ, ਇੱਕ ਡਿੱਗੀ ਗ੍ਰਾਹੀ ਰੋਟੀ ਦੀ ਕਾਂ ਚੁੱਕੀ, ਦੂਜਾ ਕਾਂ ਗ੍ਰਾਹੀ ਦੀ ਰੋਟੀ ਖੋਣ ਲਈ ਉਸ ਦੇ ਮਗਰ ਉੱਡਿਆ, ਉੱਪਰ ਆਕਾਸ਼ ਵਿੱਚ ਰੋਟੀ ਦੀ ਗ੍ਰਾਹੀ ਖੋਂਦਿਆਂ ਖੋਂਦਿਆਂ ਕਸ਼ਮ ਕਸ਼ ਵਿੱਚ ਦੋਹਾਂ ਦੀਆਂ ਚੁੰਝਾਂ ਫਸ ਗਈਆਂ ਤੇ ਦੋਵੇਂ ਕਹਿੰਦੇ ਨੇ ਸਰੋਵਰ ਵਿੱਚ ਡਿੱਗੇ। ਉਹ ਡਿੱਗੇ ਤੇ ਕਾਂ ਸੀ ਪਰ ਕਹਿੰਦੇ ਨੇ ਹੰਸ ਬਣ ਕੇ ਉੱਡ ਗਏ। ਇਹ ਭਲਿਆ ਤੈਨੂੰ ਇਹ ਦਰ ਦਰਸਾਉਂਦਾ ਵੀ ਤੂੰ ਰੋਟੀ ਦੀ ਗ੍ਰਾਹੀ ਪਿੱਛੇ ਨਾ ਲੜੀ, ਇਹ ਭਲਿਆ ਤੂੰ ਲੜਦਾ ਲੜਦਾ ਜੇ ਕਿਤੇ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਡਿੱਗ ਪਵੇ ਤੇ ਤੈਨੂੰ ਕਾਂ ਤੋਂ ਹੰਸ ਬਣਾ ਦੇਣਗੇ, ਤੇਰੀ ਬਿਰਤੀ ਕਾਂ ਵਰਗੀ ਨਹੀਂ ਰਹਿਣ ਦੇਣਗੇ। ਇਸ ਗੱਲ ਦੀ ਇਹ ਸੂਚਨਾ ਹੈ ਵੀ ਅੰਮ੍ਰਿਤਸਰ ਇਹ ਭਲਿਆ ਇਹ ਅੰਮ੍ਰਿਤਸਰ ਸ਼ਹਿਰ ਵੀ ਹੈ, ਇਹ ਅੰਮ੍ਰਿਤਸਰ ਅੰਮ੍ਰਿਤ ਸਰੋਵਰ ਦੀ ਗੱਲ ਵੀ ਹੈ, ਪਰ ਇਹ ਅੰਮ੍ਰਿਤਸਰ ਅੰਮ੍ਰਿਤ ਬਾਣੀ ਨਾਲ ਜੋੜਨ ਵਾਲਾ ਵੀ ਦਰ ਹੈ। ਇੱਥੇ ਤੇਰੀ ਜੇ ਕਾਂ ਵਰਗੀ ਬਿਰਤੀ ਹੋਵੇਗੀ ਗੁਰੂ ਦੇ ਚਰਨਾਂ ਵਿੱਚ ਆਏਗਾ, ਡਿੱਗ ਪਏਗਾ ਤੇ ਗੁਰੂ ਤੈਨੂੰ ਹੰਸ ਬਣਾ ਕੇ ਇੱਥੋਂ ਤੋਰਨਗੇ। ਐਸੇ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪਾਵਨ ਸਥਾਪਨਾ ਦਿਵਸ ਦੀ ਸਾਰੀਆਂ ਸੰਗਤਾਂ ਨੂੰ ਹਾਰਦਿਕ ਤੌਰ ਤੇ ਬਹੁਤ ਵਧਾਈ। ਤੇ ਮੈਨੂੰ ਇੱਕ ਗੱਲ ਦੀ ਹੋਰ ਬੜੀ ਖੁਸ਼ੀ ਹੈ, इस गल की होर बड़ी खुशी है कि श्रोमणी गुरुद्वारा प्रबंधक कमेटी वालों अज हर समय वेखद यहो जे समागमों लिखे जा रहे हैं ताकि संगत सुचेत भी होवन ते अपने पूर्व इतिहास तो भी जाणू होवन। 17, 18 ते 19 जून ये तीन दिन तमाम संगतां लई हाथ जोड़ बेनती है भी श्री आनंदपुर साहब जी का 350 साल स्थापना दिवस बहुत विशाल पद्धर से मनाया जा रहा है। आप वहीरा कट के उस आनंदपुर साहब वाल भी 17, 18, 19 तीन दिन समागम का आनंद भी माणो ते उस दर से मस्ते झुका के उस दर दीआं बरकतां भी झोली विच पुआओ जी। इन अखरां नाल कोटान कोट धनवाद, धन श्री गुरु ग्रंथ साहिब महाराज जी का, धन श्री गुरु रामदास पातशाह जी का, हार्दिक तौर पर श्रोमणी गुरुद्वारा प्रबंधक कमेटी प्रधान साहब जी और होर श्रोमणी गुरुद्वारा प्रबंधक कमेटी के समूह प्रबंधक साहबान बड़ी सोच ते सूझ नाल जो समागमां नूं रचा रहे निभा रहे उन्हां सारिआं दा तहे दिलों बहुत बहुत धन्यवाद। समूह गुरु सवारियां संगतां दा बहुत बहुत धन्यवाद अते सिंह साहब मुख ग्रंथी सचखंड श्री हरिमंदर साहब जी तिन्हां दा भी तहे दिलों बहुत बहुत धन्यवाद। दासरे दीआं भुल्लां दी खिमा करदे आं, आओ पावन हुक्म दीआं दो पंक्तियां श्रवण करके फतेह नाल सांझ पाइए जी।
हर नाम सलाही रंग सो सब किल विख क्रिखा तन तन सुहावा सो शरीर थान है जिथे मेरा गुर धरे विखा
वाहिगुरु जी का खालसा वाहिगुरु जी की फतेह।